ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ
ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ 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 ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ
ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪਹਿਲਾ ਸਹਿਜ ਮਿਲਿਆ ਪਰਵਾਨ ਨਾ ਤੇ ਸਮਰਨ ਨਾ ਆਵਣ ਜਾਣ ਠਾਕੁਰ ਮਹਿਦਾਸ ਦਾਸ ਮਹਿ ਸੋਏ ਜਹ ਦੇਖਾ ਤਹ ਅਵਰ ਨਾ ਕੋਏ ਸਹਿਜ ਮਿਲਿਆ ਪਰਵਾਨ ਨਾ ਤੇ ਸਮਰਨ ਨਾ ਆਵਣ ਜਾਣ ਠਾਕੁਰ ਮਹਿਦਾਸ ਦਾਸ ਮਹਿ ਸੋਏ ਜਹ ਦੇਖਾ ਤਹ ਅਵਰ ਨਾ ਕੋਏ ਗੁਰਮੁਖ ਭਗਤ ਸਹਿਜ ਘਰ ਪਾਈਐ ਬਿਨ ਗੁਰ ਭੇਟੇ मार आईया जाइया गोरमाख भगत सहज कार पाइया बेन गोर पेटे मार आईया जाइया रहाओ। वाहे गुरु जी का खालसा वाहे गुरु जी की फतेह।
परम सन्मान ते सत्कार योग गरीब निवाज अंतर जामी सच्चे पातशाह जी दी साजी नवाजी गुरु सरूप गुरु खालसा साध संगत जीओ आप जी समूह गुरमुख माई भाई सत संगी नेमी प्रेमी सज्जन दूरों नेड़ों चल करके जुगो जुग अटल चवर शतर तख्त दे मालक श्री गुरु ग्रंथ साहिब जियां दी पावन हजूरी अंदर बड़े प्यार सत्कार दे संजोगत एकत्र हो बैठे हो जो रोजाना दे निजमां दे अनुसार गुरमुख सतसंगी जन सच खंड श्री हरिमंदर साहिब जियां तों सतगुरु पातशाह दे बख्शिश कीते हुए पावन श्री मुख वाक हुक्मनामा साहिब जी दी विचार नूं बड़े ही प्यार सत्कार दे नाल एकागर चित हो करके श्रवण करदे हो अते अध्यात्मक लाहे प्राप्त करदे हो। जो अज अमृत वेले मेरे गरीब नवाज सतगुरु पातशाह जिया ने सच खंड श्री हरिमंदर साहिब जिया तो पावन श्री मुख वाक हुक्मनामा साहिब जी दी सानू बख्शिश कीती है आपां उस सतगुरु पातशाह दे पावन शब्द दे नाल कुछ को समय वास्ते जुड़ना है। जो सुंदर उपदेश शब्द दे द्वारा सतगुरु पातशाह जी सानू बख्शिश कर रहे हन आओ आपां कुछ को समय लई अपनियां मन बिरतियां नू एकागर करदे होए गुरु चरणां दे नाल जोड़ करके प्यार सत्कार दे द्वारा श्रवण करना करिए। रसना नू करो पवित्र तन श्री गुरु ग्रंथ साहिब जियां दे पावन नाम बाणी रूप चरणां दा ध्यान रख करके प्यार सत्कार दे नाल उचारण करो सतनाम श्री वाहे गुरु साहिब जी।
सतनाम श्री वाहे गुरु साहिब जी। तनासरी महला पहला
तनासरी राग दे विच ये पावन शब्द मेरे प्रथम सतगुरु धन गुरु नानक देव साहिब महाराज जी का उचारण किया होया श्री गुरु ग्रंथ साहिब जियां दे 686 अंग दे उपर सवाए मान है। शब्द दे अंदर सतगुरु पातशाह महाराज गुरसिखां दे बेनती करन तों ये पावन जो ब्रह्म विचार है परमात्मा दे नल एकता करवाउन वाली सानू बख्शिश कर दे हन।
सहज मिला मिलिया परवान
श्री गुरु नानक देव साहिब महाराज जिया दे पावन चरणा दे विच गुरसिखा ने पुछया महाराज दुनिया दे विच बहुत सारे लोग ने जेडे कहंदे असी परमात्मा नल मिल गए साडा तां जी शब्द सुरत दा मिलाप हो गया असी सदा ही जुड़े रहिंदे हाँ साडी सुरत निरंकार दे तक सदा ही लीन रहिंदी है कोई हठ जोग करन वाला मनुख पुठे लटकदा है कोई जल धारे करदा कोई धूणियां पाउंदा है कोई भुखा बैठा है कोई वस्त्रां तो रहत हो के दिगंबरी हो करके बैठा किसी दे कोल भी चले जाओ ते हठ वाले लोगों का की कहना हुंदा घाट ना किन ही कहाया सब कहते हैं पाया। हठ योग वाले का यह वचन होवेगा कि हठ योग करके परमात्मा मिलता है कोई इसे तरह त्राटक साधन करता तो वह कहता मैं परमात्मा नू मिल चुके हाँ। त्राटक साधन करने वाले लोग कोई सामने एक ऐसी वस्तु रख करके नेत्रां नू झमकते नहीं अपना ध्यान इन्ना एकाग्र कर लेंदे फिर धरती ते तुरी जांदी कीड़ी जां कीड़े नू जदों चौहन रोक लेंदे ते जदों चौहन उह तोर देंदे ने किसी वल फिर अपनी नज़र पा के तकदे उहनू अपने वस विच कर लेना। जिहड़े लोगां ने केवल इहो जे त्राटक साधन किते उह वी कहिंदे मैं कीड़ियां मकौड़ियां नू रोकण दी ताकत रखदा मैं फलाने बंदे नू अपने वस विच करना जानदा मैं रब नू मिल गया। इस प्रकार होर बेअंत जिहड़े साधन मनुख करदा है ते उह कहिंदा परमात्मा नाल मेरा मिलाप हो चुकिया है परंतु धन गुरु नानक देव साहिब महाराज जिया नू पुछिए सतगुरु जी असल विच मिलिया किहड़ा है तां सतगुरु पातशाह कहिंदे सहज मिले। सहज दे बेअंत अर्थ हन सहज दा पहला अर्थ लईए शांति असी कह देंदे कि सहज विच आ जा सहज विच आ जाओ ते सहज दा अर्थ है शांति ते शांति जिहड़ी है इस प्रकार ये दैवी गुणा दे विच आ जांदी जदों परमात्मा दी भगती किसे ने करनी है उत्थे पहला गुण होने जरूरी ने बैन गुण कीते भगत ना होए सहज जिहड़ी शांति दे नाल जिसदा मन मिल गया उहदे अंदर काहलपुणा नहीं हुंदा उहदे अंदर बहुता उतावलापुणा नहीं वेख्या जांदा बिरती चांचल नहीं हुंदी है। जदों शांति आ गई अंदर फिर उत्थे सहज दा अर्थ ज्ञान आ जाना ये जिहड़ा ज्ञान है ते जदों अंदरों जीव ज्ञान दे नल मिल गया उत्थे फिर गुरसिख दी आत्मक अडोल अवस्था बनेगी। जिसने शांति ते ज्ञान वर्गे ऐसे गुणा नू धारण करके आत्मक अडोल अवस्था नल अपना मिलाप कर लिया मिलिया प्रवान वह परमात्मा दे दर ते मिलिया होया प्रवान नीक सफला है। बाकी मनुख कहण कहाउण दे नाल कुछ कही जावे जितना मर्जी कोई सुनाई जावे इस तरह परमात्मा नू मिलिया जा सकदा मैं इस तरह मिलिया हाँ परंतु जितनी देर अंदर आत्मक अडोल अवस्था नहीं बनी उतनी देर जिहड़ा मिलिया होया कदे प्रवान नहीं होना। सतगुरु पातशाह जी रहमत दे घर विच आके सानू बख्शिशां करदे ने भाई मिले तां बहुत लोग ने हुण रिद्धियां वाले ने सिद्धियां वाले लोग ने ਕਿਸੇ ਦੇ ਬਚਨ ਹੀ ਪੂਰੇ ਹੋਣ ਲੱਗ ਜਾਣ, ਉਹ ਕਹਿੰਦਾ ਮੈਂ ਤੇ ਰੱਬ ਨੂੰ ਮਿਲਿਆ ਹੋਇਆ। ਸਾਡੇ ਵਰਗੇ ਲੋਕ ਅਸੀਂ ਕਹਿ ਦਿੰਦੇ ਜੀ ਇਹਦੇ ਬਚਨ ਪੂਰੇ ਹੁੰਦੇ, ਇਹ ਤਾਂ ਰੱਬ ਦਾ ਰੂਪ ਹੈ, ਇਹਦੇ ਅੰਦਰ ਤੇ ਰੱਬ ਹੀ ਬੋਲਦਾ ਹੈ, ਉਹ ਰਿੱਧੀਆਂ ਸਿੱਧੀਆਂ ਦੀਆਂ ਤਾਕਤਾਂ ਕਰਕੇ ਵੀ ਪਰਮਾਤਮਾ ਨਾਲ ਮਿਲਿਆ ਨਹੀਂ ਜਾਂਦਾ। ਰਿੱਧ ਸਿੱਧ ਨਾਮੇ ਕੀ ਦਾਸੀ, ਨਾਮ ਜਪਣ ਵਾਲੇ ਦੀਆਂ ਤੇ ਦਾਸੀਆਂ ਬਣ ਕੇ ਮਗਰ ਫਿਰਦੀਆਂ ਨੇ। ਕੀ ਗੁਰੂ ਦੇ ਸਿੱਖ ਨੇ ਰਿੱਧੀਆਂ ਸਿੱਧੀਆਂ ਦੇ ਵਿੱਚ ਖੜ ਜਾਣਾ। ਰਿੱਧ ਸਿੱਧ ਅਵਰਾ ਸਾਧ, ਇਹਦੇ ਸਵਾਦ ਇਹਦੇ ਆਨੰਦ ਤਾਂ ਹੋਰਾਂ ਨੂੰ ਹੁੰਦੇ ਨੇ। ਜਿਹਨੇ ਜਪ ਤਪ ਕੀਤੇ ਕੋਈ ਕਮਾਈਆਂ ਕੀਤੀਆਂ ਉਹਦੇ ਪੱਲੇ ਕੱਖ ਵੀ ਨਹੀਂ ਰਿੱਧੀਆਂ ਸਿੱਧੀਆਂ ਰਹਿਣ ਦਿੰਦੀਆਂ। ਅਤੇ ਇਸ ਪ੍ਰਕਾਰ ਜਿਹੜੀ ਇਹ ਰਿੱਧੀਆਂ ਅਤੇ ਸਿੱਧੀਆਂ ਨਿੱਧੀਆਂ ਨੇ, ਇਹਨਾਂ ਵਿੱਚ ਆ ਕਰਕੇ ਬੰਦਾ ਕਹੇ ਮੈਂ ਪਰਮਾਤਮਾ ਦੀ ਮੰਜ਼ਿਲ 'ਤੇ ਪਹੁੰਚ ਗਿਆ ਹਾਂ, ਇਹ ਤਾਂ ਸਾਰੀਆਂ ਰੁਕਾਵਟਾਂ ਨੇ। ਰਿੱਧੀਆਂ ਸਿੱਧੀਆਂ ਤੈਨੂੰ ਪਰਮਾਤਮਾ ਨਿਰੰਕਾਰ ਦੇ ਤੱਕ ਨਹੀਂ ਜਾਣ ਦੇਣਗੀਆਂ, ਇਹ ਸੰਸਾਰ ਦੇ ਅੰਦਰ ਹੀ ਵਾਸ਼ਨਾ ਵਿੱਚ ਪਾ ਕੇ ਤੈਨੂੰ ਰੱਖਣਗੀਆਂ। ਇਸ ਲਈ ਫਿਰ ਕੀ ਕਰ, ਅੰਦਰ ਦੈਵੀ ਗੁਣਾਂ ਨੂੰ ਪੈਦਾ ਕਰਕੇ ਸੰਗਤ ਦੇ ਵਿੱਚੋਂ ਦੈਵੀ ਗੁਣ ਮਿਲਣਗੇ। ਗੁਰੂ ਦੀ ਸੰਗਤ ਵਿੱਚ ਜੁੜ ਤੈਨੂੰ ਸਹਿਜ ਸ਼ਾਂਤੀ ਆ ਜਾਵੇ, ਫਿਰ ਸਹਿਜ ਗਿਆਨ ਦੀ ਜਿਹੜੀ ਆਤਮਕ ਅਡੋਲ ਅਵਸਥਾ ਉਹ ਗੁਰੂ ਦੀ ਕਿਰਪਾ ਨਾਲ ਬਣ ਜਾਣੀ। ਜਿੱਥੇ ਉਹ ਤੂੰ ਅਵਸਥਾ ਦੇ ਵਿੱਚ ਜਾ ਕਰਕੇ ਮਿਲ ਗਿਆ, ਫਿਰ ਤੇਰਾ ਮਿਲਿਆ ਹੋਇਆ ਨਿਰੰਕਾਰ ਪਰਮਾਤਮਾ ਦੇ ਨਾਲ ਪ੍ਰਵਾਨ ਸਫਲਾ ਹੋਵੇਗਾ।
ਨਾਤ ਸਮਰਨ ਨਾ ਆਵਣ ਜਾਲ।
ਜਿਹੜੇ ਐਸੀ ਅਵਸਥਾ ਤੇ ਗੁਰਮੁਖ ਪਿਆਰੇ ਚਲੇ ਜਾਂਦੇ ਨੇ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ, ਨਾ ਤੇ ਸਮਰਨ ਨਾ ਆਵਣ ਜਾਣ, ਨਾ ਭਾਈ ਉਹਨਾਂ ਦਾ ਇਸ ਤਰ੍ਹਾਂ ਕਮੌਤੇ ਹੋ ਕਰਕੇ ਮਰਨਾ ਹੁੰਦਾ ਹੈ। ਇੱਕ ਵਾਰੀ ਮਨੁੱਖ ਮਰ ਗਿਆ, ਕੀ ਇਹਦਾ ਆਵਾਗਮਨ ਖਤਮ ਹੋ ਜਾਵੇਗਾ? ਸਤਿਗੁਰੂ ਪਾਤਸ਼ਾਹ ਕਹਿੰਦੇ ਨਹੀਂ, ਇਹਦੇ ਅੰਦਰ ਜਿੰਨੀ ਦੇਰ ਗਿਆਨ ਨਹੀਂ ਹੋਇਆ। ਗਿਆਨ ਕੀ ਕਰਦਾ ਹੈ? ਸਾਡੇ ਕਰਮਾਂ ਨਾਲ ਜਿਹੜਾ ਦੁੱਖ ਸੁੱਖ ਨੇ ਜੰਮਣਾ ਅਤੇ ਮਰਨਾ ਹੈ। ਗਿਆਨ ਭਇਆ ਤਾਂ ਕਰਮ ਹੈ ਨਾਸ, ਜਿੱਥੇ ਜੀਵ ਦੇ ਕਰਮ ਖਤਮ ਹੋ ਗਏ ਫਿਰ ਉੱਥੇ ਜੰਮਣ ਮਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਨਾ ਤੇ ਸਮਰਨ, ਉਹ ਗੁਰੂ ਦੇ ਪਿਆਰੇ ਐਸੇ ਆਤਮਕ ਅਡੋਲ ਅਵਸਥਾ ਵਿੱਚ ਮਿਲਿਆ ਹੋਇਆਂ ਦਾ ਕਦੇ ਖੋਟੀ ਮੌਤ ਮਰਨਾ ਨਹੀਂ। ਜਦੋਂ ਸਰੀਰ ਦੀ ਉਪਾਧੀ ਖਤਮ ਕਰ ਦਿੰਦੇ ਨੇ, ਉਸ ਤੋਂ ਬਾਅਦ ਉਹ ਵਾਸ਼ਨਾ ਦਾ ਵੱਜਿਆ ਹੋਇਆ ਨਾ ਆਵਣ ਕਦੇ ਮੁੜ ਕੇ ਨਹੀਂ ਆਉਂਦਾ। ਨਾ ਜਾਣ, ਇਹ ਵਾਸ਼ਨਾ ਦਾ ਵੱਜਾ ਹੀ ਜੀਵ ਵਾਸ਼ਨਾ ਵੱਧਾ ਆਵੇ ਜਾਵੇ, ਉਹਦਾ ਜਾਣਾ ਵੀ ਨਹੀਂ ਹੁੰਦਾ। ਐਸੇ ਉਹ ਸਿਮਰਨ ਭਜਨ ਬੰਦਗੀ ਦੇ ਸਦਕਾ ਆਤਮਕ ਅਡੋਲ ਅਵਸਥਾ ਵਿੱਚ ਟਿਕ ਕੇ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਨੇ। ਸਹਿ ਭੰਗ ਸੋਤੇ ਪ੍ਰਕਾਸ਼, ਪਰਮਾਤਮਾ ਦੇ ਵਿੱਚ ਉਹਨਾਂ ਦੀ ਏਕਤਾ ਬਣ ਜਾਂਦੀ ਹੈ। ਇਸ ਲਈ ਨਾ ਉਹਨਾਂ ਦਾ ਆਉਣਾ ਹੁੰਦਾ ਅਤੇ ਨਾ ਜਾਣਾ ਹੈ, ਨਾ ਸਾਡੇ ਵਾਂਗ ਉਹਨਾਂ ਦਾ ਕਮੌਤੇ ਹੋ ਕਰਕੇ ਮਰਨਾ ਹੁੰਦਾ।
ਠਾਕੁਰ ਮਹਦਾਸ ਦਾਸ ਮਹ ਸੋਏ।
ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਠਾਕੁਰ ਮਹਦਾਸ, ਉਹਨਾਂ ਗੁਰੂ ਪਿਆਰਿਆਂ ਦੀ ਬਿਰਤੀ ਕੈਸੀ ਬਣ ਜਾਂਦੀ ਹੈ ਜਿਨ੍ਹਾਂ ਨੂੰ ਗਿਆਨ ਦੀ ਦਾਤ ਸਤਿਗੁਰੂ ਨੇ ਦੇ ਦਿੱਤੀ। ਉਹ ਕਹਿੰਦੇ ਠਾਕੁਰ ਮੈਂ ਦਾਸ, ਠਾਕੁਰ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਠਹਿਰਾਉਣ ਵਾਲਾ, ਕੋ ਪੈਦਾ ਕਰਨ ਵਾਲਾ, ਰੋ ਰੁਦਨਤਾ ਲੈਤਾ ਕਰਨ ਵਾਲਾ, ਤਿੰਨ ਸ਼ਕਤੀਆਂ ਦਾ ਮਾਲਕ ਪਰਮਾਤਮਾ ਹੈ, ਉਹਦੇ ਅੰਦਰ ਹੀ ਸਾਰੇ ਇਹ ਦਾਸ ਸੇਵਕ ਵੱਸਦੇ ਨੇ। ਜੇ ਕੋਈ ਕਹੇ ਕਿ ਪਰਮਾਤਮਾ ਦੇ ਸਰੂਪ ਦੇ ਵਿੱਚ ਕਿਸ ਤਰ੍ਹਾਂ ਦਾਸ ਵੱਸਦੇ ਨੇ, ਪਰਮਾਤਮਾ ਦਾ ਜਿਹੜਾ ਵਿਰਾਟ ਰੂਪ ਹੈ, ਵਿਰਾਟ ਤੋਂ ਭਾਵ ਸਾਰੀ ਤਰਲੋਕੀ ਜਿਸ ਵਿੱਚ ਆ ਜਾਂਦੀ ਹੈ, ਉੱਪਰਲਾ ਜਿਹੜਾ ਅਸਮਾਨ ਆਕਾਸ਼ ਹੈ, ਇਹ ਮਾਲਕ ਦਾ ਸੀਸ ਮੰਨਿਆ ਹੋਇਆ। ਜਿੱਥੇ ਅਸੀਂ ਬੈਠੇ ਹਾਂ ਮਾਤ ਲੋਕ ਦੇ ਅੰਦਰ, ਇਹ ਪਰਮਾਤਮਾ ਜੀ ਦਾ ਪੇਟ ਹੈ। ਹੇਠਾਂ ਜਿਹੜਾ ਪਤਾਲ ਲੋਕ, ਇਹ ਮਾਲਕ ਦੇ ਚਰਨ ਮੰਨੇ ਨੇ। ਹੁਣ ਤਿੰਨੇ ਥਾਵਾਂ 'ਤੇ ਜੀਵ ਵੱਸਦੇ ਨੇ। ਅਸਮਾਨ ਵਿੱਚ ਵੀ ਜਿਹੜੇ ਐਸੇ ਅਨਲ ਮਲਲ ਪੰਛੀ ਉੱਡਦੇ ਨੇ, ਉਹ ਵੀ ਪਰਮਾਤਮਾ ਦੇ ਸਰੀਰ ਵਿੱਚ ਹੀ ਉੱਡੇ ਫਿਰਦੇ ਨੇ। ਜਿੰਨੇ ਅਸੀਂ ਜੀਵ ਹਾਂ ਮਾਤ ਲੋਕ ਦੇ ਅੰਦਰ, ਇਹ ਵੀ ਮਾਲਕ ਦੇ ਉਦਰ ਦੇ ਵਿੱਚ ਹਾਂ। ਜਿੰਨੇ ਹੇਠਾਂ ਜਲ ਜੰਤੂ ਪਤਾਲ ਵਿੱਚ, ਇਹ ਮਾਲਕ ਦੇ ਚਰਨਾਂ ਵਿੱਚ ਨੇ। ਜੇ ਵਿਰਾਟ ਰੂਪ ਦੇ ਵਿੱਚ ਵੇਖੀਏ, ਠਾਕੁਰ ਮੈਂ ਦਾਸ, ਉਸ ਮਾਲਕ ਦੇ ਅੰਦਰ ਹੀ ਸਾਰੇ ਦਾਸ ਵੱਸ ਰਹੇ ਨੇ। ਦਾਸ ਮੈਂ ਸੋਏ, ਅਤੇ ਜਿੰਨੇ ਦਾਸ ਸੇਵਕ ਨੇ, ਜਿੰਨੀਆਂ ਰੂਹਾਂ ਨੇ, ਜਿੰਨੇ ਸਰੀਰ ਨੇ, ਇਹਨਾਂ ਸਾਰਿਆਂ ਵਿੱਚ ਸੋਏ ਤਤ ਪਦ ਦਾ ਲੱਖ ਅਰਥ ਉਹ ਪਰਮਾਤਮਾ ਆਪ ਹੀ ਮੌਜੂਦ ਹੈ। ਸੋਏ ਦਾ ਅਰਥ ਹੁੰਦਾ ਸੋ, ਉਹ ਜਿਹੜਾ ਬ੍ਰਹਮ ਹੈ, ਅਤੇ ਇਹ ਜਿਹੜਾ ਆਤਮਾ ਕਰਕੇ ਮੌਜੂਦ ਹੈ। ਪਰਮੇਸ਼ਰ ਵਾਹਿਗੁਰੂ ਜੀ ਦੇ ਸਰੂਪ ਦੇ ਵਿੱਚ ਸਾਰੇ ਦਾਸ ਲੀਨ ਹੁੰਦੇ ਨੇ। ਜਦੋਂ ਸਰੀਰ ਦੀਆਂ ਉਪਾਧੀਆਂ ਖਤਮ ਹੁੰਦੀਆਂ ਤਾਂ ਜੀਵ ਕਲਾ ਕਿੱਥੇ ਚਲੀ ਜਾਂਦੀ ਹੈ? ਪਰਮਾਤਮਾ ਜੀ ਦੇ ਵਿੱਚ ਲੀਨ ਹੋ ਜਾਂਦੀ। ਇਸ ਨੂੰ ਸੁਖੈਨ ਸਮਝਣ ਦੇ ਵਾਸਤੇ ਇਉਂ ਕਹਿ ਦੇਈਏ ਕਿ ਜਿਸ ਪ੍ਰਕਾਰ ਕੋਈ ਮਕਾਨ ਹੋਵੇ, ਜਿਸ ਨੂੰ ਮਟਾ ਆਕਾਸ਼ ਕਹਿੰਦੇ ਨੇ, ਇੱਕ ਖਾਲੀ ਘੜਾ ਲੈ ਲਓ ਜਿਸ ਨੂੰ ਘਟਾ ਆਕਾਸ਼ ਕਹਿੰਦੇ ਨੇ, ਇੱਕ ਉੱਪਰਲਾ ਜਿਹੜਾ ਅਸਮਾਨ ਹੈ ਇਹਨੂੰ ਵਿਦਵਾਨਾਂ ਨੇ ਮਹਾਂ ਆਕਾਸ਼ ਮੰਨਿਆ। ਅਤੇ ਹੁਣ ਵੇਖਿਆ ਜਾਵੇ ਜੇ ਮਕਾਨ ਦੀਆਂ ਕੰਧਾਂ ਦੇ ਅੰਦਰ ਜਿਹੜਾ ਖਾਲੀ ਪੁਣਾ ਪਿਆ ਹੈ, ਇਹ ਮਟਾ ਆਕਾਸ਼ ਹੈ। ਕੰਧਾਂ ਤੋੜ ਦਿਓ, ਲੈਂਟਰ ਢਾ ਦਿਓ, ਛੱਤਾਂ ਚੁੱਕ ਦਿਓ ਮਕਾਨ ਦੀਆਂ, ਅਤੇ ਉਹ ਅੰਦਰਲਾ ਜਿਹੜਾ ਮਟਾ ਆਕਾਸ਼ ਹੈ ਮਹਾਂ ਆਕਾਸ਼ ਦੇ ਵਿੱਚ ਮਿਲ ਜਾਣਾ। ਘੜਾ ਤੋੜ ਦਿਓ, ਘੜੇ ਦਾ ਅੰਦਰਲਾ ਖਾਲੀ ਪੁਣਾ ਮਹਾਂ ਆਕਾਸ਼ ਦੇ ਵਿੱਚ ਮਿਲ ਗਿਆ। ਇਸੇ ਤਰ੍ਹਾਂ ਸਾਡੇ ਸਰੀਰਾਂ ਦੀਆਂ ਜਿਹੜੀਆਂ ਉਪਾਧੀਆਂ ਨੇ, ਅਤੇ ਸਰੀਰ ਦੀ ਉਪਾਧੀ ਕਰਕੇ ਹੀ ਮਨੁੱਖ ਵੱਖਰਾ ਜੀਵ ਪ੍ਰਤੀਤ ਹੁੰਦਾ ਹੈ। ਜਦੋਂ ਸਰੀਰ ਰੂਪੀ ਘੜਾ, ਸਰੀਰ ਰੂਪੀ ਮਕਾਨ ਟੁੱਟ ਜਾਣਾ, ਉਸ ਵੇਲੇ ਅੰਦਰਲੀ ਜੀਵ ਰੂਪ ਆਤਮਾ ਬਾਹਰ ਪਰਮਾਤਮਾ ਵਿੱਚ ਮਿਲ ਜਾਂਦੀ ਹੈ। ਇਹ ਵੇਖਿਆ ਜਾਵੇਗਾ ਗਿਆਨ ਦੀ ਦ੍ਰਿਸ਼ਟੀ ਦੇ ਦੁਆਰਾ, ਠਾਕੁਰ ਮੈਂ ਦਾਸ, ਦਾਸ ਮੈਂ ਸੋਏ। ਸਾਰੇ ਜਿੰਨੇ ਸਰੀਰ ਨੇ ਸਾਡੇ, ਇਹ ਠਾਕੁਰ ਪਰਮਾਤਮਾ ਵਾਹਿਗੁਰੂ ਦੇ ਸਰੂਪ ਦੇ ਵਿੱਚ ਨੇ। ਸਾਡੇ ਦਾਸਾਂ ਸੇਵਕਾਂ ਦੇ ਅੰਦਰ ਸਾਰਿਆਂ ਵਿੱਚ ਹੀ ਉਹ ਪਰਮਾਤਮਾ ਪਰਿਪੂਰਨ ਹੈ। ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ। ਇੱਕ ਇੱਕ ਸੂਖਮ ਤੋਂ ਸੂਖਮ ਜਿਹੜੇ ਸਰੀਰ ਦੇ ਅੰਗ ਪ੍ਰਤੰਗ ਨੇ, ਇੱਥੋਂ ਤੱਕ ਕਿ ਰੋਮ ਰੋਮ ਦੇ ਅੰਦਰ ਉਹਦੀ ਕਲਾ ਜਿਹੜੀ ਵਿਆਪਕ ਹੈ, ਉਹ ਪਰਮੇਸ਼ਰ ਵਾਹਿਗੁਰੂ ਦੇ ਸਰੂਪ ਵਿੱਚ ਦਾਸ ਵੱਸਦੇ ਨੇ। ਦਾਸਾਂ ਦੇ ਅੰਦਰ ਉਹ ਪਰਮਾਤਮਾ ਆਤਮਾ ਰੂਪ ਕਰਕੇ ਮੌਜੂਦ ਹੈ।
ਜਹਿ ਦੇਖਾ ਤਹ ਅਵਰ ਨਾ ਕੋਏ।
ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਜਹਿ ਦੇਖਾ, ਜਿਸ ਪਾਸੇ ਵੀ ਆਪਣੀ ਬ੍ਰਹਮ ਦ੍ਰਿਸ਼ਟੀ ਦੀ ਨਜ਼ਰ ਦੇ ਨਾਲ ਵੇਖਦੇ ਹਾਂ, ਤਹ ਅਵਰ ਨਾ ਕੋਏ, ਉੱਥੇ ਮਾਲਕ ਤੋਂ ਬਿਨਾਂ ਅਵਰ ਕੋਈ ਦੂਸਰਾ ਦਿਸਦਾ ਹੀ ਨਹੀਂ ਹੈ। ਜਿਸ ਉੱਪਰ ਕਿਰਪਾ ਮਾਲਕ ਕਰ ਦਿੰਦਾ, ਜਿਹੜਾ ਆਤਮਕ ਅਡੋਲ ਅਵਸਥਾ ਵਿੱਚ ਟਿਕ ਜਾਂਦਾ, ਉਹਦੀ ਅੰਦਰਲੀ ਅਵਸਥਾ ਕੀ ਬਣ ਜਾਂਦੀ? ਉਹ ਵੀ ਜਿੱਧਰ ਵੇਖਦਾ ਹੈ, ਜਤ ਦੇਖਾਂ ਤਤ ਤੂੰ। ਪਰਮੇਸ਼ਰ ਦਾ ਨੂਰ, ਪਰਮਾਤਮਾ ਵਾਹਿਗੁਰੂ ਦਾ ਸਰੂਪ, ਪਰਮਾਤਮਾ ਦੀ ਕੁਦਰਤ ਨੂੰ ਵੇਖ ਕਰਕੇ ਕਹਿੰਦਾ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਜਿੱਧਰ ਵੀ ਦੇਖਦਾ ਗਿਆਨਵਾਨ, ਉੱਧਰ ਕਹਿੰਦਾ, ਪਰਮੇਸ਼ਰ ਆਪ ਜੀ ਤੋਂ ਬਿਨਾਂ ਕੋਈ ਦੂਸਰਾ ਹੈ ਹੀ ਨਹੀਂ ਹੈ।
ਗੁਰਮੁਖ ਭਗਤ ਸਹਜ ਘਰ ਪਾਈਆ।
ਜਿਹੜੇ ਭਗਤੀ ਕਰਨ ਵਾਲੇ ਭਗਤ ਨੇ, ਭਗਤ ਦੇ ਚਾਰ ਦਰਜੇ ਮੰਨਦੇ ਨੇ। ਇਸ ਲਈ ਸਭ ਤੋਂ ਸ਼੍ਰੋਮਣੀ ਜਿਹੜਾ ਦਰਜਾ ਭਗਤਾਂ ਦਾ, ਉਹ ਗੁਰਮੁਖ ਭਗਤਾਂ ਦਾ ਹੈ। ਗੁਰਮੁਖ ਭਗਤ ਕੌਣ ਹੈ? ਜਿਹੜਾ ਆਪਣੇ ਆਤਮਾ ਨੂੰ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਜਾਣ ਕੇ ਅਤੇ ਆਪਣਾ ਨਿੱਜੀ ਸਰੂਪ ਸਮਝ ਕਰਕੇ ਆਤਮਕ ਚਿੰਤਨ ਕਰਦਾ ਹੈ। ਕੇਵਲ ਪਰਮਾਤਮਾ ਨੂੰ ਵਿਆਪਕ ਰੂਪ ਜਾਣ ਕਰਕੇ, ਸਾਰਿਆਂ ਸਥਾਨਾਂ 'ਤੇ ਪਰਿਪੂਰਨ ਜਾਣ ਕੇ ਉਹਦੀ ਭਗਤੀ ਵਿੱਚ ਜੁੜ ਜਾਂਦਾ। ਕੇਵਲ ਪਰਮਾਤਮਾ ਦੇ ਸਿਮਰਨ ਦੇ ਅੰਦਰ ਜੁੜਿਆ ਉਹ ਗੁਰਮੁਖ ਭਗਤ ਹੈ। ਗੁਰਮੁਖ ਭਗਤ ਬਣਿਆ ਕਿਵੇਂ ਜਾਣਾ? ਮੁਖੀ ਗੁਰਾਂ ਦੀ ਸਿੱਖਿਆ ਲੈ ਕਰਕੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚ ਕਰਕੇ ਪੰਜ ਪਿਆਰੇ ਸਹਿਬਾਨਾਂ ਦੇ ਕੋਲੋਂ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਲੈ ਕਰਕੇ ਫਿਰ ਜਿਹੜੀਆਂ ਕੁਰੈਤਾਂ ਤੋਂ ਬਚਣ ਦਾ ਉਪਦੇਸ਼ ਦਿੰਦੇ ਉਹਨਾਂ ਦੀ ਕਮਾਈ ਕਰੇ ਜ਼ਿੰਦਗੀ ਦੇ ਵਿੱਚ, ਕੁਰੈਤਾਂ ਤੋਂ ਬਚ ਕੇ ਰਹੇ, ਰਹਿਤਾਂ ਦਾ ਧਾਰਨੀ ਹੋਵੇ, ਬਾਣੇ ਬਾਣੀ ਦਾ ਧਾਰਨੀ ਹੋ ਕਰਕੇ ਫਿਰ ਕੋਈ ਗੁਰਮੁਖ ਬਣ ਸਕਦਾ। ਜਿੰਨੀ ਦੇਰ ਗੁਰੂ ਦੇ ਕੋਲ ਨਹੀਂ ਆਇਆ, ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਅਤੇ ਗੁਰਮੁਖਤਾ ਹੀ ਨਹੀਂ ਮਿਲੇਗੀ। ਇਸ ਲਈ ਜਿਹੜੇ ਗੁਰਮੁਖ ਬਣ ਕਰਕੇ ਫਿਰ ਪਰਮਾਤਮਾ ਦੀ ਭਗਤੀ ਨੂੰ ਹੀ ਮੁੱਖ ਰੱਖਦੇ ਨੇ, ਸਹਿਜ ਘਰ ਪਾਈਏ, ਉਹ ਸਹਿਜ ਐਸੀ ਗਿਆਨ ਸਰੂਪ ਪਰਮਾਤਮਾ ਵਾਹਿਗੁਰੂ ਦਾ ਘਰ ਕੀ ਹੈ, ਜਿਹੜੀ ਤੁਰਿਆ ਪਦ ਅਵਸਥਾ ਉਹਨੂੰ ਪ੍ਰਾਪਤ ਕਰ ਲੈਂਦੇ ਨੇ। ਗਿਆਨਵਾਨਾਂ ਨੇ ਸੱਤ ਭੂਮਿਕਾ ਗਿਆਨ ਦੀਆਂ ਮੰਨੀਆਂ ਨੇ, ਸੁਭ ਇੱਛਾ, ਸੁਭ ਚਾਰਨਾ, ਤਨੂ ਮਾਨਸਾ, ਸਤਵਾ ਪਤ, ਅਸੰਗ ਸਕਤ, ਪਦਾਰਥਾ ਭਾਵਨੀ ਅਤੇ ਤੁਰੀਆ। ਇਸ ਲਈ ਸੱਤਵੀਂ ਜਿਹੜੀ ਤੁਰੀਆ ਹੈ ਉਸ ਘਰ ਨੂੰ ਪਾਈਆ ਪ੍ਰਾਪਤ ਕਰ ਲਈਦਾ। ਕਿੰਨਾ ਨੂੰ ਏਡੀ ਉੱਚੀ ਅਵਸਥਾ ਮਿਲਦੀ ਜਿਹੜੇ ਗੁਰਮੁਖ ਬਣ ਕੇ ਪਰਮਾਤਮਾ ਦੀ ਭਗਤੀ ਕਰਦੇ ਨੇ, ਗੁਰੂ ਸਾਹਿਬ ਦੇ ਬਚਨਾਂ ਨੂੰ ਕਮਾਉਂਦੇ ਨੇ, ਸਵਾਸ ਸਵਾਸ ਦੇ ਉੱਪਰ ਗੁਰੂ ਦੇ ਨਾਮ ਮੂਲ ਮੰਤਰ ਗੁਰਮੰਤਰ ਦੀਆਂ ਮੋਹਰਾਂ ਲਾ ਕੇ ਸਫਲੇ ਕਰਦੇ ਨੇ, ਉਹਨਾਂ ਗੁਰਮੁਖ ਭਗਤਾਂ ਨੇ ਐਸੀ ਜਿਹੜੀ ਉੱਚੀ ਅਵਸਥਾ ਤੁਰੀਆ ਪਦ ਹੈ ਉਸ ਦੀ ਪਾਈ ਹੈ, ਪ੍ਰਾਪਤੀ ਕੀਤੀ ਹੈ।
ਬਿਨਾਂ ਗੁਰ ਭੇਟੇ ਮਾਰ ਆਈਆ ਜਾਈਆ।
ਜਿੰਨੀ ਦੇਰ ਇਹ ਜੀਵ ਪੂਰਿਆਂ ਸਤਿਗੁਰਾਂ ਨੂੰ ਭੇਟੇ ਮਿਲਣ ਤੋਂ ਬਿਨਾਂ ਹੈ, ਗੁਰੂ ਦੀ ਚਰਨ ਸ਼ਰਨ ਵਿੱਚ ਨਹੀਂ ਆਇਆ, ਗੁਰੂ ਦਾ ਉਪਦੇਸ਼ ਨਹੀਂ ਸੁਣਿਆ, ਕਮਾਉਣਾ ਤਾਂ ਬਹੁਤ ਦੂਰ ਰਹਿ ਗਿਆ, ਉਨੀ ਦੇਰ ਫਿਰ ਇਹਨੂੰ ਕੀ ਹੁੰਦਾ? ਸਤਿਗੁਰੂ ਪਾਤਸ਼ਾਹ ਕਹਿੰਦੇ ਬਿਨ ਗੁਰ ਭੇਟੇ ਮਰ ਆਈਆ ਜਾਈਏ। ਮੌਤ ਦਾ ਮਾਰਿਆ ਹੋਇਆ ਮਰ ਜਾਂਦਾ, ਫਿਰ ਵਾਸ਼ਨਾ ਪ੍ਰਬਲ ਬਣੀ ਰਹਿੰਦੀ, ਫਿਰ ਅੱਗੇ ਜਨਮ ਲੈ ਕੇ ਆ ਜਾਂਦਾ, ਉੱਥੇ ਵੀ ਫਿਰ ਗੁਰੂ ਵਾਲਾ ਨਹੀਂ ਬਣਦਾ, ਅਗਲੇ ਜਨਮ ਦੇ ਵਿੱਚ ਵੀ ਫਿਰ ਵਾਸ਼ਨਾ ਦਾ ਬੱਝਿਆ ਮਰ ਕੇ ਜਾਈਆ ਚਲਿਆ ਜਾਂਦਾ। ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਇਸ ਲਈ ਗੁਰੂ ਵਾਲੇ ਬਣਨ ਤੋਂ ਬਿਨਾਂ ਤਾਂ ਜੀਵ ਮੌਤ ਦਾ ਮਾਰਿਆ ਮਰ ਜਾਂਦਾ, ਫਿਰ ਜਨਮ ਲੈ ਕੇ ਆਉਂਦਾ, ਫਿਰ ਜਾਈਏ ਚਲਿਆ ਜਾਂਦਾ, ਇਹ ਚੱਕਰ ਨਹੀਂ ਨਿਬੜਦਾ। ਵਿਸਰਾਮ ਦੇ ਕਰਕੇ ਅਸਥਾਈ ਦਿੰਦੇ ਹੋਏ ਸਤਿਗੁਰੂ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰ ਰਹੇ ਹਨ।
ਸੋ ਗੁਰ ਕਰੋ ਜੇ ਸਾਚ ਦ੍ਰਿੜਾਵਾ।
ਸਿੱਖਾਂ ਨੇ ਪੁੱਛਿਆ, ਸਤਿਗੁਰੂ ਪਾਤਸ਼ਾਹ ਜੀ, ਦੁਨੀਆਂ ਦੇ ਅੰਦਰ ਗੁਰੂ ਵੀ ਬੜੇ ਨੇ, ਵਿਦਵਾਨਾਂ ਨੇ ਬਹੁਤ ਗੁਰੂਆਂ ਦੀਆਂ ਕਿਸਮਾਂ ਕਥਨ ਕੀਤੀਆਂ, ਕਿਤੇ ਅੰਧਲਾ ਗੁਰੂ ਹੈ, ਕਿਤੇ ਪਿੰਗਲਾ ਗੁਰੂ ਹੈ, ਕਿਤੇ ਇਸ ਪ੍ਰਕਾਰ ਪੰਡਿਤ ਗੁਰੂ ਹੈ, ਕੋਈ ਅਵਧੂਤ ਗੁਰੂ ਹੈ, ਕੋਈ ਬ੍ਰਹਮ ਸਰੋਤਰੀ ਗੁਰੂ ਹੈ, ਕਿਤੇ ਬਡਾਲ ਗੁਰੂ, ਕਿਤੇ ਸ਼ੇਰ ਗੁਰੂ, ਕਿਤੇ ਭ੍ਰਿੰਗੀ ਗੁਰੂ, ਇਹਨਾਂ ਦੀਆਂ ਬਹੁਤ ਗੁਰੂਆਂ ਦੀਆਂ ਕਿਸਮਾਂ ਨੇ, ਪਰੰਤੂ ਕਿਹੜਾ ਗੁਰੂ ਧਾਰਨ ਕਰਨ ਦੇ ਯੋਗ ਹੈ ਜਿਸ ਦੇ ਸਦਕਾ ਸਾਡੀ ਮੁਕਤੀ ਹੋ ਜਾਵੇ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪਿਆਰੇ ਗੁਰਸਿੱਖੋ, ਸੋ ਗੁਰ ਕਰੋ ਜੇ ਸਾਚ ਦ੍ਰਿੜਾਵੇ। ਉਹਨੂੰ ਆਪਣਾ ਗੁਰੂ ਬਣਾਓ ਜਿਹੜਾ ਤੁਹਾਨੂੰ ਸੱਚੇ ਪਰਮਾਤਮਾ ਦਾ ਨਾਮ ਦ੍ਰਿੜ ਕਰਵਾ ਦੇਵੇ। ਇਹੋ ਜਿਹਾ ਗੁਰੂ ਨਾ ਕਿਤੇ ਦੇਹਧਾਰੀ ਬਣਾ ਬੈਠਿਓ ਜਿਹੜਾ ਕਹੇ ਮੇਰੋ ਹੀ ਧਿਆਨ ਧਰੋ ਨਿਸਵਾਸਰ, ਔਰ ਕੋ ਭੂਲ ਕੇ ਨਾਮ ਨਾ ਲੀਜੈ, ਹੋਰ ਦਾ ਨਾਮ ਨਹੀਂ ਜਪਣਾ, ਮੇਰਾ ਹੀ ਧਿਆਨ ਰੱਖੋ। ਕਿੱਥੇ ਸਾਨੂੰ ਮੁਕਤ ਕਰ ਦੇਵੇਗਾ ਜਿਹੜਾ ਦੇਹਾਂ ਵਿੱਚ ਆਪ ਖਾਚਿਤ ਹੋਇਆ, ਦੇਹ ਤੋਂ ਆਪ ਨਹੀਂ ਮੁਕਤ ਹੋ ਸਕਿਆ, ਸਾਨੂੰ ਕੀ ਕਰ ਦੇਵੇਗਾ? ਸ਼ਬਦ ਗੁਰੂ ਸੁਰਤ ਧੁਨ ਚੇਲਾ, ਐਸੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਆ ਕੇ ਚਰਨੀ ਲੱਗ ਜਾਓ ਜਿਹੜੇ ਸਤਿਗੁਰੂ ਸਾਨੂੰ ਸੱਚੇ ਬ੍ਰਹਮ ਸਰੂਪ ਦਾ ਉਪਦੇਸ਼, ਸੱਚੇ ਅਕਾਲ ਪੁਰਖ ਪਰਮਾਤਮਾ ਦੀ ਭਗਤੀ ਦ੍ਰਿੜ ਕਰਵਾਉਂਦੇ ਨੇ। ਗਿਆਨ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਨਰੋਲ ਪਰਮਾਤਮਾ ਦਾ। ਕਿਸੇ ਪੰਗਤੀ ਨੂੰ ਪੜ੍ਹੋ, ਕਿਸੇ ਇੱਕ ਇੱਕ ਅਕਸ਼ਰ ਦੀ ਕਦੇ ਵਿਚਾਰ ਕਰੀਏ ਬੈਠ ਕੇ, ਨਰੋਲ ਗਿਆਨ ਭਰਿਆ ਹੋਇਆ ਹੈ। ਗਿਆਨ ਦੇ ਸਮੁੰਦਰ ਨੇ ਗੁਰੂ ਗ੍ਰੰਥ ਸਾਹਿਬ ਜੀ। ਐਸੇ ਸਤਿਗੁਰਾਂ ਨੂੰ ਗੁਰੂ ਧਾਰਨ ਕਰੋ ਅਤੇ ਜਿਹੜੇ ਤੁਹਾਨੂੰ ਸੱਚੇ ਪਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਕਰਵਾ ਸਕਦੇ ਨੇ। ਜਿਹੜੇ ਸਤਿਗੁਰੂ ਤੈਨੂੰ ਭਗਤੀ ਦ੍ਰਿੜ ਕਰਵਾਉਣਗੇ, ਪਰਮਾਤਮਾ ਦਾ ਨਾਮ ਦ੍ਰਿੜ ਕਰਵਾਉਣਗੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਨੂੰ ਮਾਤ ਲੋਕ ਦੇ ਉੱਪਰ ਨਿਰਗੁਣ ਤੋਂ ਸਰਗੁਣ ਆਪਣਾ ਸਰੂਪ ਕਿਉਂ ਪ੍ਰਗਟ ਕਰਨਾ ਪਿਆ? ਕਿੰਨੇ ਅਵਤਾਰ ਆਏ, ਔਲੀਏ ਆਏ, ਪੀਰ ਪੈਗੰਬਰ ਆਏ, ਸਭ ਆਪਣੀ ਆਪਣੀ ਉਰਜਾਨਾ ਪਾਰ ਬ੍ਰਹਮ ਕਾਹੂ ਨਾ ਪਛਾਨਾ। ਸਾਰੇ ਆਪਣੀ ਮਨੌਤ ਵਿੱਚ, ਆਪਣੀ ਪੂਜਾ ਕਰਵਾਉਣ ਵਿੱਚ, ਆਪਣੀ ਸਿੱਖੀ ਸੇਵਕੀ ਬਣਾਉਣ ਤੱਕ ਹੀ ਸੀਮਤ ਰਹਿ ਗਏ। ਪਰਮਾਤਮਾ ਦੇ ਲੜ ਲੱਗਣਾ, ਪਰਮੇਸ਼ਰ ਦੀ ਬੰਦਗੀ ਕਰਨੀ, ਇਹ ਉਪਦੇਸ਼ ਕਿਸੇ ਗੁਰੂ ਨੇ ਨਹੀਂ ਦਿੱਤਾ। ਕੇਵਲ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਨੇ ਸਾਨੂੰ ਇਹ ਉਪਦੇਸ਼ ਬਖਸ਼ਿਆ। ਜਿਸ ਵੀ ਨਗਰ, ਕਿਸੇ ਪਿੰਡ, ਗ੍ਰਾਮ, ਸ਼ਹਿਰ ਦੇ ਅੰਦਰ ਸਤਿਗੁਰੂ ਜਾਂਦੇ, ਲੋਕਾਂ ਨੂੰ ਇਕੱਠੇ ਕਰ ਲੈਂਦੇ, ਤਾਂ ਜਦੋਂ ਲੋਕ ਇਕੱਠੇ ਹੁੰਦੇ ਤਾਂ ਮੇਰੇ ਸਤਿਗੁਰੂ ਦੇ ਕੀ ਬਚਨ ਹੁੰਦੇ? ਭਾਈ, ਕਰਤਾਰ ਦੀ ਬੰਦਗੀ ਕਰੋ। ਹੁਣ ਜਿਹੜੇ ਲੋਕਾਂ ਨੇ ਕਰਤਾਰ ਦਾ ਕਦੇ ਨਾਮ ਨਹੀਂ ਸੁਣਿਆ, ਸਾਡੇ ਵਰਗਿਆਂ ਨੇ, ਉਹ ਪੁੱਛਦੇ ਗੁਰੂ ਨਾਨਕ ਸਾਹਿਬ ਜੀ ਨੂੰ, ਤੁਸੀਂ ਕਰਤਾਰ ਹੋ? ਤਾਂ ਸਤਿਗੁਰੂ ਕਿੰਨੀ ਨਿਮਰਤਾ ਵਿੱਚ, ਹਲੀਮੀ ਭਾਵ ਦੇ ਵਿੱਚ ਆ ਕੇ ਕਹਿੰਦੇ, ਨਾ ਭਾਈ, ਅਸੀਂ ਕਰਤਾਰ ਨਹੀਂ, ਅਸੀਂ ਤਾਂ ਕਰਤਾਰ ਦੇ ਦਾਸ ਹਾਂ, ਸੇਵਕ ਹਾਂ ਪਰਮਾਤਮਾ ਦੇ। ਉਹ ਕਰਤਾਰ ਕਿੱਥੇ ਰਹਿੰਦਾ? ਸਤਿਗੁਰੂ ਪਾਤਸ਼ਾਹ ਕਹਿੰਦੇ, ਘਟਾਂ ਘਟਾਂ ਦੇ ਅੰਦਰ ਵਿਆਪਕ ਹੈ, ਇੱਕ ਇੱਕ ਮਿੱਟੀ ਦੇ ਕਿਣਕੇ ਕਿਣਕੇ ਦੇ ਅੰਦਰ ਉਹਦੀ ਕਲਾ ਮੌਜੂਦ ਹੈ। ਐਸਾ ਗੁਰੂ ਕਿੱਥੇ ਸਾਨੂੰ ਮਿਲ ਜਾਵੇਗਾ ਜਿਹੜਾ ਨਰੋਲ ਪਰਮਾਤਮਾ ਦਾ ਗਿਆਨ ਦੇਣਾ ਕਰੇ? ਇਸ ਲਈ ਗੁਰੂ ਦੇ ਪਿਆਰੇ ਸਿੱਖੋ, ਸੋ ਗੁਰ ਕਰੋ, ਉਸ ਨੂੰ ਗੁਰੂ ਧਾਰਨ ਕਰੋ। ਜ਼ਿੰਦਗੀ ਵਿੱਚ ਜੇ ਮੁਕਤੀ ਲੈਣੀ, ਜੇ ਬ੍ਰਹਮ ਦਾ ਗਿਆਨ ਭਾਲਦੇ ਹੋ, ਜੇ ਸਾਚ ਦ੍ਰਿੜਾਵੇ, ਜਿਹੜਾ ਸੱਚਾ ਸਤਿਗੁਰੂ ਸੱਚੇ ਪਰਮਾਤਮਾ ਦਾ ਨਾਮ ਸਾਨੂੰ ਦ੍ਰਿੜ ਕਰਵਾ ਦੇਵੇ।
ਅਕਥ ਕਥਾਵਾ ਸ਼ਬਦ ਮਿਲਾਵਾ।
ਪੂਰੇ ਗੁਰੂ ਦੀ ਨਿਸ਼ਾਨੀ ਕੀ ਹੋਵੇਗੀ? ਗੱਲਾਂ ਬਾਤਾਂ ਨਾਲ ਸਾਰੇ ਗੁਰੂ ਬਣ ਜਾਂਦੇ ਨੇ। ਘਰ ਘਰ ਹੋਏ ਬਹਿਗੇ ਰਾਮਾ, ਤਿੰਨ ਤੇ ਸਰੈ ਨਾ ਏਕੈ ਕਾਮਾ। ਇਹੋ ਜਿਹਾ ਸਮਾਂ ਕਲਯੁੱਗ ਦਾ ਚੱਲਦਾ ਅਤੇ ਹੋਰ ਭਿਆਨਕ ਅੱਗੇ ਆ ਰਿਹਾ। ਘਰ ਘਰ ਦੇ ਵਿੱਚ ਨਕਲੀ ਦੇਹਧਾਰੀ ਪਖੰਡੀ ਗੁਰੂ ਬਣ ਬਣ ਕੇ ਬੈਠਣਗੇ, ਪਰੰਤੂ ਮੁਕਤੀ ਦਾ ਕਾਰਜ, ਸਰੂਪ ਦੀ ਪ੍ਰਾਪਤੀ ਦਾ ਕਾਰਜ ਇੱਕ ਤੋਂ ਵੀ ਪੂਰਾ ਨਹੀਂ ਹੋਣਾ। ਪੂਰੇ ਗੁਰੂ ਦੀ ਨਿਸ਼ਾਨੀ ਹੈ ਅਕਥ ਕਥਾਵੈ ਸ਼ਬਦ ਮਿਲਾਵੈ। ਹੁਣ ਅਕਥ ਜਿਹੜਾ ਹੈ, ਜਿਹਦੇ ਬਾਰੇ ਕੁਝ ਕਥਨ ਹੀ ਨਹੀਂ ਕੀਤਾ ਜਾ ਸਕਦਾ, ਉਹਨੂੰ ਅਕਥ ਕਹਿੰਦੇ ਨੇ। ਅਕਥ ਹੈ ਪਰਮੇਸ਼ਰ ਪਰਿਪੂਰਨ ਪਰਮਾਤਮਾ ਵਾਹਿਗੁਰੂ। ਉਹ ਅਕਥ ਦਾ ਕਥਾਵੈ ਜਿਹੜਾ ਕਥਨ ਕਰਕੇ ਸਾਨੂੰ ਸੁਣਾ ਦੇਵੇ। ਹੁਣ ਇੱਥੇ ਸਵਾਲ ਪੈਦਾ ਹੋਵੇਗਾ ਕਿ ਜਿਹੜੀ ਅਕਥ ਵਸਤੂ ਕਥਨ ਤੋਂ ਰਹਿਤ, ਉਹਨੂੰ ਕਥਨ ਕਿਵੇਂ ਕੀਤਾ ਜਾਵੇ? ਸ਼੍ਰੀਮਾਨ ਡਾਕਟਰ ਚਰਨ ਸਿੰਘ ਜੀਆਂ ਨੇ ਇੱਕ ਗ੍ਰੰਥ ਲਿਖਿਆ, ਸ਼ਬਦ ਬਿਰਤੀ ਪ੍ਰਕਾਸ਼। ਬੜਾ ਐਸਾ ਉਹ ਗੂੜ੍ਹ ਜਿਹੜਾ ਵਿਦਵਾਨਾਂ ਦੇ ਪੜ੍ਹਨ ਵਾਲਾ ਗ੍ਰੰਥ ਹੈ, ਉਹਦੇ ਵਿੱਚ ਉਹਨਾਂ ਨੇ ਬਿਰਤੀਆਂ ਦਾ ਜ਼ਿਕਰ ਕੀਤਾ ਹੈ। ਦੋ ਬਿਰਤੀਆਂ ਨੇ, ਇੱਕ ਹੁੰਦੀ ਸ਼ਕਤੀ ਬਿਰਤੀ, ਇੱਕ ਹੁੰਦੀ ਲੱਖਣਾ ਬਿਰਤੀ। ਜੇ ਕੋਈ ਕਹੇ ਮੈਂ ਪਰਮਾਤਮਾ ਨੂੰ ਆਪਣੀ ਸ਼ਕਤੀ ਬਿਰਤੀ ਨਾਲ ਕਹਿ ਦੇਵਾਂਗਾ, ਪਰਮਾਤਮਾ ਦਾ ਬੰਦਾ ਕੀ ਕਹਿ ਦੇਵੇਗਾ? ਆਪਣੇ ਬੋਲਾਂ ਦੀ ਸ਼ਕਤੀ ਤਾਕਤ ਨਾਲ ਪਰਮਾਤਮਾ ਦਾ ਕੁਝ ਨਹੀਂ ਕਿਹਾ ਜਾ ਸਕਦਾ। ਓਡੀ ਵੱਡੀ ਹਸਤੀ ਹੋਵੇ, ਪਰਮਾਤਮਾ ਜਿੱਡਾ ਵੱਡਾ ਕੋਈ ਹੋਵੇ, ਉਹ ਕਹਿ ਸਕਦਾ ਹੈ। ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੈ ਪਰਮਾਤਮਾ ਦੀ ਅਵਸਥਾ ਨੂੰ, ਪਰਮਾਤਮਾ ਹੀ ਸਮਝਦਾ ਹੈ। ਫਿਰ ਉਸ ਦਾ ਜਦੋਂ ਬਿਆਨ ਕਰਨਾ ਕੋਈ ਵਿਦਵਾਨ ਜਿਹੜੇ ਨੇ, ਫਿਰ ਉਹ ਲੱਖਣਾ ਬਿਰਤੀ ਨਾਲ ਉਹਦੇ ਅਰਥ ਕਰਦੇ ਨੇ। ਲੱਖਣਾ ਬਿਰਤੀ ਹੁੰਦੀ ਵੀ ਜਿਵੇਂ ਮਕਾਨ ਹੈ, ਕੋਈ ਬੰਦਾ ਪੁੱਛੇ ਮਕਾਨ ਕਿਵੇਂ ਬਣ ਗਿਆ, ਮਕਾਨ ਬਾਰੇ ਦੱਸਣਾ ਪਵੇਗਾ, ਇੱਟਾਂ ਨੇ, ਸੀਮੈਂਟ, ਬਜਰੀ, ਸਰੀਆ, ਪੱਥਰ, ਸਾਰਾ ਕੁਝ ਇਕੱਠਾ ਕਰਕੇ ਫਿਰ ਇਹ ਮਕਾਨ ਬਣਿਆ। परमेश्वर दे स्वरूप बारे कोई पूछे कि परमात्मा की चीज़ है, तां फिर गुरबाणी दे विच्चों लखण परमात्मा दे दस के सिद्ध करना पवेगा। वो परमात्मा दुखां नूं तोड़ दिंदा, दुख भंजन तेरा नाम जी, दुख भंजन तेरा नाम। जेड़ा परमात्मा दी शरण विच आ जांदा, प्रभ की शरण सगल भै लाथे, दुख बिनसे सुख पाया, ये परमात्मा दे लखण करके उहदी व्याख्या हो सकती है। हुण अकथ जेड़ा परमेश्वर वाहिगुरु उहदी कथा जेड़ी गुरु नानक साहिब जी ने सानू गुरबाणी दे द्वारा बख्शिश कीती है, कथन तो रहत अकथ स्वरूप परमात्मा दा लखणा बिरती नाल जेड़ा कथन कर देवे वो पूरा गुरु है। शब्द मिलावै फिर जेड़ा शब्द अकाल पुरख परमात्मा ब्रह्म स्वरूप है उहदे विच जीव दा मेल करा देवे, एकता करवा देवे। सो ऐसे गुरु नूं धारण करो। गुरुआं दे गुरु धन श्री गुरु ग्रंथ साहिब जी ने अकथ स्वरूप परमात्मा दा जो कथन सानू समझांदे ने, ते शब्द दे नल सुरत मिला के जीव नूं शब्द ब्रह्म दा रूप कर देंदे हन।
हर के लोग अवर नहीं कारा,
जेडे हरि परमात्मा दे लोक ने, वाहिगुरु दे गोविंद लोक, उहदी भगती करन वाले महात्मा हन, सिमरन करन वालियां रूहां, अवर नहीं कारा उहनां दा भाई होर कोई कारा करतब नहीं रह जांदा। ਉਹ ਕੀ ਕਰਦੇ ਨੇ? ਇੱਕ ਪਰਮਾਤਮਾ ਦੀ ਭਗਤੀ ਕਰਦੇ, ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਉਹ ਕਹਿੰਦੇ ਬਾਕੀ ਤਾਂ ਜਿਹੜੇ ਧੰਦੇ ਨੇ ਭਾਈ, ਆਟੋਮੈਟਿਕ ਹੀ ਪਰਮੇਸ਼ਰ ਵਾਹਿਗੁਰੂ ਉਹ ਬਹਾਨੇ ਨਾਲ ਕਰਵਾਈ ਜਾਂਦਾ। ਜੇ ਤੂੰ ਇੱਕ ਧੰਦਾ ਦੁਨੀਆ ਦੇ ਅੰਦਰ ਪਰਮਾਤਮਾ ਦੇ ਨਾਮ ਜਪਣ ਦਾ ਕਰ ਲਵੇਂ, ਤਾਂ ਸੈਂਕੜੇ ਜਿਹੜੇ ਧੰਦੇ ਵੀ ਇਹਦੀ ਬਰਾਬਰਤਾ ਨਹੀਂ ਕਰ ਸਕਦੇ। ਹਰੀ ਦੇ ਲੋਕ ਪਰਮਾਤਮਾ ਦੇ ਜਿਹੜੇ ਪਿਆਰੇ ਸਿਮਰਨ ਕਰਨ ਵਾਲੇ, ਨਾਮ ਤੋਂ ਬਿਨਾਂ, ਭਗਤੀ ਤੋਂ ਬਿਨਾਂ, ਪਰਉਪਕਾਰ ਕਰਨ ਤੋਂ ਬਿਨਾਂ ਹੋਰ ਕੋਈ ਕਾਰਾ ਉਹ ਧੰਦਾ ਮੁੱਖ ਨਹੀਂ ਰੱਖਦੇ।
ਸਾਚਾ ਠਾਕੁਰ ਸਾਚ ਪਿਆਰਾ,
ਉਹਨਾਂ ਦੇ ਦਿਲਾਂ ਵਿੱਚ ਜਿਹੜਾ ਠਾਕੁਰ ਪਰਮਾਤਮਾ ਹੈ ਉਹ ਸੱਚਾ ਜਾਣ ਕਰਕੇ ਸੱਚੇ ਨਾਲ ਹੀ ਪਿਆਰ ਕਰਦੇ ਨੇ। ਜਿਹਨੂੰ ਵਾਹਿਗੁਰੂ ਪਿਆਰਾ ਲੱਗੇਗਾ ਉਹ ਭਗਤੀ ਵੀ ਕਰੇਗਾ, ਜਿਹਨੂੰ ਪਰਮਾਤਮਾ ਵਾਹਿਗੁਰੂ ਪਿਆਰਾ ਲੱਗੇਗਾ ਉਹ ਸਿਮਰਨ ਵੀ ਕਰੇਗਾ। ਜਿਨ੍ਹਾਂ ਦੇ ਮਨਾਂ ਅੰਦਰ, ਹਰੀ ਦੇ ਲੋਕਾਂ ਅੰਦਰ ਪਰਮਾਤਮਾ ਪਿਆਰਾ ਲੱਗਿਆ, ਉਹ ਸੱਚੇ ਵਾਹਿਗੁਰੂ ਦੀ ਭਗਤੀ ਕਰਕੇ ਜੀਵਨ ਸਫਲਾ ਬਣਾ ਲੈਂਦੇ।
ਤਨ ਮਹਿ ਮਾਲੂਆ ਮਨ ਮਹਿ ਸਾਚਾ,
ਸਤਿਗੁਰੂ ਪਾਤਸ਼ਾਹ ਦੇ ਪਾਵਨ ਬਚਨ ਹਨ ਕਿ ਦੇਖ ਗੁਰੂ ਦੇ ਸਿੱਖਾ, ਤੇਰਾ ਜਿਹੜਾ ਇਹ ਤਨ ਹੈ, ਸਰੀਰ ਹੈ, ਇਹਦੇ ਅੰਦਰ ਮਨੂਆ ਮਨ ਰੱਖਿਆ ਪਰਮਾਤਮਾ ਨੇ। ਮਨ ਦੇ ਬਾਰੇ ਵਿਦਵਾਨਾਂ ਦੇ ਖਿਆਲ ਨੇ, ਸੰਕਲਪੋਂ ਵਿਕਲਪੋਂ ਹੀ ਮਨਾ, ਜਿਹੜੇ ਅੰਦਰ ਫੁਰਨੇ ਪੈਦਾ ਹੋਣੇ, ਚੰਗੇ ਮਾੜੇ, ਇਹ ਮਨ ਪੈਦਾ ਕਰਦਾ, ਇਸ ਨੂੰ ਮਨ ਮੰਨਦੇ ਨੇ। ਅਤੇ ਕੁਝ ਐਸੇ ਮਤਾਂ ਵਾਲਿਆਂ ਨੇ ਮਨ ਨੂੰ ਗਿਆਰਵਾਂ ਇੰਦਰੀਆ ਵੀ ਮੰਨਿਆ, ਪੰਜ ਗਿਆਨ, ਪੰਜ ਕਰਮ ਇੰਦਰੀਆਂ ਦੇ ਵਿਚਾਲੇ ਜਿਹੜੀ ਸ਼ਕਤੀ ਕੰਮ ਕਰਦੀ, ਕਹਿੰਦੇ ਇਹ ਮਨ ਹੈ। ਇਸ ਲਈ ਦੇਖ, ਤੇਰਾ ਜਿਹੜਾ ਤਨ ਸਰੀਰ ਹੈ, ਇਹਦੇ ਵਿੱਚ ਮਾਲਕ ਨੇ ਮਨੂਆ ਮਨ ਪਾ ਕੇ ਰੱਖਿਆ ਹੋਇਆ। ਸਰੀਰ ਇੱਥੇ ਬੈਠਾ ਅਤੇ ਬੰਦਾ ਕਹਿੰਦਾ ਮੇਰਾ ਮਨ ਜਿਹੜਾ ਹੈ ਉਹ ਇੱਥੇ ਨਹੀਂ ਰਿਹਾ, ਮੈਨੂੰ ਦੁਬਾਰੇ ਦੱਸ ਦਿਓ। ਮਨ ਕਿਤੇ ਦੀ ਕਿਤੇ ਫਿਰਦਾ ਹੈ, ਇਸ ਲਈ ਇਹ ਸੰਕਲਪਾਂ ਵਿਕਲਪਾਂ ਦੇ ਖੰਭਾਂ ਨਾਲ ਉਡਾਰੀਆਂ ਮਾਰਦਾ ਹੈ। ਤਾਂ ਸਰੀਰ ਦੇ ਅੰਦਰ ਵਜੂਦ ਅਤੇ ਫੁਰਨਿਆਂ ਨਾਲ ਉੱਡਿਆ ਫਿਰਦਾ। ਤਨ ਮੈਂ ਮਨੂਆ ਮਨ ਮੈਂ ਸਾਚਾ, ਉਹ ਜਿਹੜਾ ਮਨ ਹੈ ਉਹਦੇ ਵਿੱਚ ਉੱਡਣ ਦੀ ਸ਼ਕਤੀ ਕਿੱਥੋਂ ਆ ਗਈ? ਸੰਕਲਪ ਕਿਵੇਂ ਮਨ ਕਰ ਲਵੇਗਾ? ਜਿਹੜੀ ਜੜ ਵਸਤੂ ਉਹ ਕੁਝ ਵੀ ਨਹੀਂ ਕਰ ਸਕਦੀ। ਉਹ ਤਾਂ ਸੰਕਲਪ ਕਰਦਾ ਜੇ ਮਨ ਦੇ ਅੰਦਰ ਵੀ ਸਾਚਾ ਸੱਚੇ ਦੀ ਜੋਤ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਸ ਲਈ ਤਨ ਦੇ ਅੰਦਰ ਸਰੀਰ ਵਿੱਚ ਮਨ ਰੱਖਿਆ ਪਰਮਾਤਮਾ ਨੇ, ਮਨ ਦੇ ਅੰਦਰ ਸੱਚੇ ਨੇ ਆਪਣੀ ਜੋਤ ਰੱਖੀ ਹੋਈ ਹੈ।
ਸੋ ਸਾਚਾ ਮਿਲ ਸਾਚੇ ਰਾਚਾ,
ਉਹ ਗੁਰੂ ਦਾ ਪਿਆਰਾ, ਸੋ ਸਾਚਾ, ਉਹ ਸੱਚਾ ਕਿਹਾ ਜਾ ਸਕਦਾ ਗੁਰੂ ਦਾ ਸਿੱਖ ਵੀ। ਮਿਲ ਸਾਚੇ ਰਾਚਾ, ਜਿਹੜਾ ਸੱਚੇ ਆਤਮਾ ਦੇ ਨਾਲ ਮਿਲ ਗਿਆ ਸਿਮਰਨ ਕਰਕੇ, ਇੰਨਾ ਮਿਲਿਆ ਕਿ ਰਾਚਾ ਉਹਦੇ ਵਿੱਚ ਹੀ ਤਦਾਕਾਰ ਹੋ ਗਿਆ। आत्मा स्वरूप नूं समझ करके उहदे विच लीनता हासिल कर लई। उह गुरु दे प्यारे सच्चे स्वरूप दा चिंतन करके सच दा ही स्वरूप हो जांदे हन।
सेवक प्रभ का लागै पाए,
जेड़ा सेवक है, सेवक दा अर्थ हुंदा सिख, चेला कह लो, मरीद कह लेना करो, ओही परमात्मा वाहिगुरू दा गुरु दा प्यारा सिख है। प्रभ कै लागै पाए, जेड़ा परमात्मा दे पाए चरनी लग जांदा। कोई किसे दा सिख है, कोई किसे दा, जी मैं फलाने तो मंत्र लिया होया, मैं फलाने तो नाम लिया, मैं फलाने दा सेवक हाँ। जिहदे कोलों तू मंत्र लिया, जिहनूं तू गुरु बनाया, उहदा गुरु कौन है? ते जिसने उहनूं गुरु बनाया उसदा अगे गुरु कौन है? खैड़ा ते जाके परमात्मा वाहिगुरू दे कोल ही छुटेगा। सारे गुरुआं दा गुरु जिहड़ा परमात्मा वाहिगुरु है। सेवक प्रभ कै लागै पाए, सेवक बन जा उस परमात्मा दा। परमेश्वर तो बिना दूजे की आराधना ना कर, दूजिया की पूजा विच ना लग, सत्कार कर सारियां दा, सिमरन करन वाले गुरमुखां दा, परंतु जिहड़ा सेवक तू एक परमात्मा दा बनना है। इसलिए सतगुरु पातशाह जी सानू पावन ये बचन बख्शिश करते ने, गुरु दे प्यारे सिखा सेवकां वाले तेरे अंदर गुण आ जान, एक परमेश्वर वाहिगुरु दे चरणी लग जाना कर।
सतगुरा पूरा मिला मिलाए,
जदों तेनू पूरे सतगुरु मिले मिल जाते ने, फिर वह पूरे गुरु मिलाए अगे, फिर जीव तेनू परमात्मा विच मिलाउंदे ने। बेस्ट गुरु मैं पाया, जिन हर प्रभ दिता जोड़, सतगुरु बचोलगी करते ने। दुनियावी बचोला दो परिवारों के रिश्ते जोड़ देता है, इस तरह सतगुरु पातशाह जीव ते ईश की एकता को ज्ञान कहिए है। जीव का अलपगपुणा दूर करके ईश्वर का सर्वगपुणा जिहड़ा वह त्याग करके एक ब्रह्म दे विच मिला देंदे ने। जीव ईश की एकता हो जानी, इनू ज्ञान विद्वाना ने मन्या। सतगुर पूरा मिले मिलाए, जदों पूरे सतगुरु जीव नू मिलदे ने, वह फिर एकता करवा के परमात्मा विच लीन कर देंदे हन।
आप दिखावा आपे देखा,
एक पासे तां आप ही ओ परमात्मा गुरु रूप हो के अपने स्वरूप नू देखदा सारियां दे विच, जदों सिखां ते रहमत करदा ते जगियासू नू आप ही सतगुरु दिखा देंदे ने। कलंगीधर पिता गुरु गोबिंद सिंह साहिब महाराज सारियां दे अंदर एक परमात्मा दी जोत नू आप भी तकदे ने, परमेश्वर रूप हुंदिया होया। ते जदों भाई कन्हैया जी दे उत्ते दृष्टि पा दित्ती ते उहनू भी दिखा दित्ता। सतगुरु दे चरणां विच जिहड़ा गुरु दा सिख आ करके जुड़ जांदा, मेरे सतगुरु ब्रह्म स्रोत्री ने, ब्रह्म नेष्टी ने, सारियां विच ब्रह्म दी आवाज़ सुणदे, सारियां विच निश्चा करदे एक परमात्मा दे स्वरूप दा। आपे देखै पहलां आप सारियां दे अंदर सतगुरु रूप हो के देखदा अपनी जोत नूं, फिर जगियासुआं गुरु दे प्यारे सिखां नूं अपना उस रूप दिखा दिंदा है।
हठ ना पतीजा ना बहु पेखा,
जे कोई मनुख कहे मैं हठ करके परमात्मा नूं पतीजा प्रसन्न कर लवांगा, मेरा हठ देख के परमात्मा मिल जाएगा, पुठा लमकी जावे, तोरियां किन्नियां लमकदियां दरख्तां दे नाल की उहनां नूं रब मिल गया। कोई दिगंबरी हो करके नंगेज पुणा रख करके जंगलों में बैठा रहे, रब मिल जाएगा। किन्ने जंगली जानवर बिना वस्त्रा तो फिरदे कि रब नू मिल गए ने। इस तरह परमात्मा की प्राप्ति नहीं है। हठ योग नू ते प्रधानता नहीं दिती, सहज योग नू प्रधानता गुरमत दे अंदर। इसलिए हठ ना पतीजा, किसी का हठ करके परमात्मा नहीं पतीजिया। मैं इन्ने घंटे बैठांगा, मैं रब की प्राप्ति करके हटांगा, किन्नियां दे दिमाग पागल हुंदे वेखे जांदे ने। सहज दे नाल करो, डॉक्टर वीर सिंह जीआं दे बचना अनुसार अद्धे मिनट तो सिमरन शुरू कर लो, जदों रस बन गया वो एक मिनट विच बदल जाना। ਜਦੋਂ ਇੱਕ ਮਿੰਟ ਦਾ ਰਸ ਆਉਣਾ ਸ਼ੁਰੂ ਹੋ ਗਿਆ ਉਹ ਦੋ ਮਿੰਟਾਂ ਵਿੱਚ ਚੱਲਿਆ ਜਾਣਾ, ਬੂੰਦ ਬੂੰਦ ਨਾਲ ਸਾਗਰ ਬਣ ਜਾਂਦਾ, ਅਤੇ ਇੱਕ ਇੱਕ ਮਿੰਟ ਦਾ ਸਿਮਰਨ ਇਕੱਠਾ ਕਰਕੇ ਤੇਰਾ ਅਜਾਪਾ ਅਜਾਪ ਦੀ ਅਵਸਥਾ ਬਣ ਜਾਵੇਗੀ। ਹੱਠ ਨਾ ਭਤੀਜਾ ਕਦੇ ਗੁਰਸਿੱਖਾ, ਤੂੰ ਹੱਠ ਨਾ ਕਰਿਆ ਕਰ, ਹੱਠ ਦੇ ਨਾਲ ਕੁਝ ਨਹੀਂ ਮਿਲਣਾ। ਹੰਕਾਰ ਹੋ ਜਾਵੇਗਾ, ਮੈਂ ਇੰਨਾ ਸਿਮਰਨ ਕੀਤਾ, ਮੈਂ ਇੰਨੀ ਬੰਦਗੀ ਕਰ ਲਈ, ਮੈਂ ਇੰਨੇ ਸਾਲ ਤਪ ਕੀਤੇ ਨੇ, ਅਤੇ ਹੰਕਾਰ ਵਿੱਚ ਕੀ ਕੁਝ ਵੀ ਨਹੀਂ ਹੈ, ਜੋ ਕੀਤਾ ਉਹ ਵੀ ਗਵਾ ਲਿਆ। ਹੱਠ ਨਾ ਭਤੀਜਾ, ਹੱਠ ਕਰਕੇ ਪ੍ਰਸੰਨ ਨਹੀਂ ਹੁੰਦਾ ਪਰਮਾਤਮਾ। ਨਾ ਬਹੁ ਭੇਖ ਹੈ, ਬਹੁਤ ਤਰ੍ਹਾਂ ਦੇ ਭੇਖ ਲਿਬਾਸ ਬਣਾ ਲਵੇ, ਕਦੇ ਨੀਲੇ ਵਸਤਰ ਪਾ ਲਵੇ, ਕਦੇ ਚਿੱਟੇ ਪਾ ਲਵੇ, ਕਦੇ ਪੀਲੇ ਵਸਤਰ ਧਾਰਨ ਕਰ ਲਵੇ, ਕਦੇ ਕੋਈ ਭੇਖ ਅਤੇ ਕਦੇ ਕੋਈ ਭੇਖ। ਐਸੇ ਭੇਖਾਂ ਦੇ ਉੱਪਰ ਵੀ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ ਹੈ।
ਘਰ ਭਾਂਡੇ ਜਿਨ ਅੰਮ੍ਰਿਤ ਪਾਇਆ,
ਇਹ ਸਰੀਰਾਂ ਰੂਪੀ ਭਾਂਡੇ ਪਰਮਾਤਮਾ ਵਾਹਿਗੁਰੂ ਜੀ ਨੇ ਘੜ ਕਰਕੇ ਦੇਖੋ, ਇਹਦੇ ਅੰਦਰ ਸਰੀਰ ਵਿੱਚ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਆਪਣੀ ਜੋਤ ਆਤਮਾ ਪਾ ਦਿੱਤੀ ਹੈ, ਤਾਂ ਘੜਾ ਸੋਹਣਾ ਲੱਗਦਾ। ਸਰੀਰ ਜੇ ਆਤਮਾ ਹੋਵੇਗੀ, ਆਤਮਾ ਵਿੱਚੋਂ ਸਰੀਰ ਤੋਂ ਨਿਰਾਲੀ ਹੋ ਗਈ, ਪਰਮਾਤਮਾ ਵਿੱਚ ਮਿਲ ਗਈ, ਅਤੇ ਮੁਰਦੇ ਨੂੰ ਹੱਥ ਲਾਉਣਾ ਵੀ ਮਾੜਾ ਸਮਝਦੇ ਨੇ। ਸੰਸਕਾਰ ਕਰਵਾਉਣ ਵਾਸਤੇ ਪਿੰਡਾਂ ਸ਼ਹਿਰਾਂ ਨਗਰਾਂ ਵਿੱਚ ਜਦੋਂ ਅਸੀਂ ਜਾਂਦੇ, ਤਾਂ ਸਭ ਤੋਂ ਪਹਿਲਾਂ ਮਰੇ ਹੋਏ ਨੂੰ ਜੇ ਹੱਥ ਲੱਗ ਗਿਆ, ਬੰਦਾ ਚੰਗੀ ਤਰ੍ਹਾਂ ਹੱਥ ਧੋਂਦਾ ਹੈ। ਮੁਰਦੇ ਨੂੰ ਹੱਥ ਲੱਗ ਗਿਆ, ਇਹ ਤਾਂ ਸਰੀਰ ਤਾਂ ਸੋਹਣੇ ਨੇ ਜੇ ਅੰਦਰ ਪਰਮਾਤਮਾ ਦੀ ਅੰਮ੍ਰਿਤ ਰੂਪੀ ਜੋਤ ਪਈ ਹੋਈ ਹੈ। ਇਹ ਭਾਂਡੇ ਕਿਹਨੇ ਘੜੇ ਨੇ? ਸਰੀਰਾਂ ਦੇ ਮਾਲਕ ਵਾਹਿਗੁਰੂ ਜੀ ਨੇ ਆਪ ਹੀ ਘਾੜਤ ਘੜੀ ਹੈ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰ। ਸਰੀਰਾਂ ਦੇ ਰੰਗ ਰੂਪ ਵੱਖੋ ਵੱਖਰੇ, ਸੁਭਾਅ ਵੱਖਰੇ ਨੇ, ਗੁਣ ਅਤੇ ਔਗਣ ਵੱਖੋ ਵੱਖਰੇ ਸਾਰਿਆਂ ਵਿੱਚ ਪਏ ਨੇ। ਇਹ ਸਰੀਰਾਂ ਦੇ ਭਾਂਡੇ ਜਿਸ ਪਰਮਾਤਮਾ ਨੇ ਘਾੜਤ ਘੜ ਕੇ ਅੰਮ੍ਰਿਤ ਆਪਣੀ ਜੋਤ ਨੂੰ ਵਿੱਚ ਪਾਇਆ ਹੋਇਆ।
ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ,
ਜਿਨ੍ਹਾਂ ਨੇ ਫਿਰ ਉਹ ਪਰਮੇਸ਼ਰ ਵਾਹਿਗੁਰੂ ਦੇ ਸਰੀਰ ਦੇ ਅੰਦਰ ਜੋਤ ਜਾਣ ਕੇ ਉਹਦੀ ਪ੍ਰੇਮਾ ਭਗਤੀ ਕੀਤੀ ਹੈ। ਪ੍ਰਭ ਮਨ ਪਤੀ ਆਇਆ, ਅਤੇ ਉਹਨਾਂ ਗੁਰਮੁਖਾਂ ਦਾ ਮਨ ਪ੍ਰਭੂ ਪਰਮਾਤਮਾ 'ਤੇ ਪਤੀਜ ਜਾਂਦਾ ਹੈ। ਜਿਨ੍ਹਾਂ ਦਾ ਮਨ ਪਰਮਾਤਮਾ 'ਤੇ ਪਤੀਜ ਗਿਆ, ਅਤੇ ਮਾਲਕ ਦਾ ਮਨ ਕਿਵੇਂ ਨਾ ਪਤੀਜੇਗਾ, ਕਿਵੇਂ ਨਾ ਮਾਲਕ ਦੀ ਰਹਿਮਤ ਹੋਵੇਗੀ। ਪ੍ਰੇਮਾ ਭਗਤੀ ਕਰਨ ਵਾਲਿਆਂ ਦਾ ਮਨ ਪਰਮੇਸ਼ਰ ਵਿੱਚ ਭਿੱਜ ਜਾਂਦਾ, ਅਤੇ ਮਾਲਕ ਦੀ ਕਿਰਪਾ ਵਰਤ ਜਾਂਦੀ ਹੈ।
ਪੜ ਪੜ ਭੂਲਾ ਚੋਟਾ ਖਾਏ।
ਹੁਣ ਦੂਸਰੇ ਪਾਸੇ ਜਿਹੜੇ ਕੋਈ ਵਿਦਵਾਨ ਸੱਜਣ ਕੇਵਲ ਪੜ੍ਹਨ ਦੇ ਤੱਕ ਹੀ ਸੀਮਤ ਰਹਿੰਦੇ, ਜੋ ਪੜ੍ਹਿਆ ਉਹਨੂੰ ਜ਼ਿੰਦਗੀ ਵਿੱਚ ਨਹੀਂ ਕਮਾਉਂਦੇ, ਉਹਨੂੰ ਅਮਲੀ ਜਾਮਾ ਨਹੀਂ ਦਿੰਦੇ, ਕੇਵਲ ਪੁਸਤਕਾਂ ਸ਼ਾਸਤਰ ਵੇਦ ਗ੍ਰੰਥ ਧਾਰਮਿਕ ਜਿਹੜੇ ਪੜ੍ਹ ਲੈਣੇ, ਪੜ੍ਹਨ ਦੇ ਨਾਲ ਕਦੇ ਨਹੀਂ ਮੁਕਤੀ ਮਿਲੇਗੀ। ਪੜ੍ਹਨ ਦਾ ਮਤਲਬ ਹੁੰਦਾ ਕਿ ਪੜ੍ਹ ਕਰਕੇ ਉਹ ਸਰੂਪ ਨੂੰ ਜਾਣਨ ਦੇ ਯੋਗ ਹੋ ਜਾਵੇ, ਫਿਰ ਸਿਮਰਨ ਕਰੇ। ਜਦੋਂ ਫਿਰ ਸਿਮਰਨ ਕਰੇਗਾ, ਜਿਹੜਾ ਪੜ੍ਹਿਆ ਹੋਇਆ ਹੋਵੇਗਾ ਵੇਦਾਂ ਸ਼ਾਸਤਰਾਂ ਵਿੱਚ ਅਨੁਭਵਤਾ ਦੇ ਬਚਨ, ਉਹ ਅਵਸਥਾਵਾਂ ਪਤਾ ਲੱਗਣਗੀਆਂ ਕਿਹੜੀ ਅਵਸਥਾ ਵਿੱਚ ਮੈਂ ਸਿਮਰਨ ਕਰਕੇ ਪਹੁੰਚ ਗਿਆ। ਇਸ ਲਈ ਪੜ੍ਹਨਾ ਵੀ ਜ਼ਰੂਰੀ ਹੈ, ਅਤੇ ਨਾਲ ਸਿਮਰਨ ਅਤ ਜ਼ਰੂਰੀ ਹੈ। ਪੜ੍ਹ ਪੜ੍ਹ ਭੁੱਲੇ ਜੇ ਕੇਵਲ ਬੰਦਾ ਪੜ੍ਹਨ ਦੇ ਤੱਕ ਹੀ ਸੀਮਤ ਰਹਿ ਗਿਆ, ਮੈਂ ਲੋਕਾਂ ਨੂੰ ਸੁਣਾਉਣਾ, ਆਹ ਵੀ ਪੜ੍ਹ ਲਵਾਂ, ਉਹ ਵੀ ਪੜ੍ਹ ਲੈਣਾ ਕਰਾਂ, ਇਸ ਤਰ੍ਹਾਂ ਦਾ ਪੜ੍ਹਿਆ ਹੋਇਆ ਆਤਮਕ ਸਰੂਪ ਤੋਂ ਭੁੱਲ ਜਾਂਦਾ। ਜਦੋਂ ਉਸ ਤੋਂ ਭੁੱਲ ਗਿਆ, ਫਿਰ ਕੀ ਚੋਟਾਂ ਖਾਏ? ਬੇਅੰਤ ਪ੍ਰਕਾਰ ਦੀਆਂ ਚੋਟਾਂ ਖਾਂਦਾ, ਤਰਕਾਂ ਪੈਂਦੀਆਂ ਨੇ, ਲਾਹਨਤਾਂ ਪੈਂਦੀਆਂ ਹਨ।
ਬਹੁਤ ਸਿਆਣਪ ਆਵਹ ਜਾਹੇ।
ਬਹੁਤ ਤਰ੍ਹਾਂ ਦੀਆਂ ਸਿਆਣਪਾਂ ਵੀ ਬੰਦਾ ਬੁੱਧੀ ਦੀਆਂ ਚਤਰਾਈਆਂ ਦਿਮਾਗ ਨਾਲ ਜਿਹੜੀਆਂ ਖੋਜਾਂ ਕਰ ਕਰਕੇ ਕਰਦਾ ਹੈ, ਪਰੰਤੂ ਆਵੇ ਜਾਹੇ ਆਉਣ ਜਾਣ ਤੋਂ ਕਦੇ ਛੁਟਕਾਰਾ ਨਹੀਂ ਹੋਵੇਗਾ।
ਨਾਮ ਜਪੈ ਭਉ ਭੋਜਨ ਖਾਏ।
ਜ਼ਿੰਦਗੀ ਦੇ ਵਿੱਚ ਇੱਕ ਪਰਮਾਤਮਾ ਦੇ ਨਾਮ ਨੂੰ ਜਪਣਾ ਸ਼ੁਰੂ ਕਰਦੇ ਗੁਰਸਿੱਖਾ, ਦੂਸਰਾ ਭਉ ਭੋਜਨ ਖਾਏ। ਪਰਮਾਤਮਾ ਦਾ ਭਉ ਜਿਹੜਾ ਡਰ ਧਾਰਿਆ ਕਰ, ਡਰ ਦੇ ਵਿੱਚ ਹੀ ਭੋਜਨ ਛਕਿਆ ਕਰ। ਇਹ ਨਾ ਕਿ ਜਾਨਵਰਾਂ ਦੀਆਂ ਗਰਦਨਾਂ ਕੱਟ ਕੱਟ ਕੇ ਜਵਾਨਾਂ ਦੀਆਂ ਸਵਾਦਾਂ ਵਾਸਤੇ ਤੂੰ ਖਾਣ ਲੱਗ ਜਾਵੇਂ, ਐਸੇ ਭੋਜਨ ਤੋਂ ਤੈਨੂੰ ਵਰਜਿਤ ਕੀਤਾ ਹੈ। परमात्मा दे भौ डर दे विच रह करके सतोगुणी जिहड़ा भोजन जां सब तो उच्चा सुचा नाम दा जिहड़ा भोजन अखंड कीर्तन तिन भोजन चूरा इस भोजन नूं खाए तू छकिया कर धारण करिया कर।
गुरमुख सेवक रहे समाए,
जेडे गुरु दे मुखी सेवक ने ओ परमात्मा दे अंदर गुरु दा वचन मन करके समाए रहिंदे मिले रहिंदे हन।
पूजा सिला तीरथ बनवासा,
जो मनुख सिला पत्थरां नू पूजदे ने पत्थरां दे अंदर परमात्मा नू कल्पदे ने उन्हां दी पूजा विच जड़ वस्तुआं दी पूजा विच लगे ने, जां कोई तीर्थां दे उत्ते बैठा है बन वासा जंगलां दे विच कोई वसदा है।
परमाता डोलत पए उदासा,
इत्थे दो शब्द कट्ठे वरते ने सतगुरु जीआं ने, एक भरमत है एक डोलत है। पत्थरां नूं पूज के तीर्थां ते बैठ के जंगलां विच रह करके मनुख दा जिहड़ा मन है इह विशियां विच ही भरमत घुम्मदा रहिंदा है। ते डोलत दा अर्थ पदार्थां दे विच डोलदा रहिंदा है, गिरदा रहिंदा है वार वार। ते उदासा सिमरन दे वल्लों मन सदा ही उपराम रहिंदा, कदे सिमरन नहीं करदा।
मन मैल सूचा क्यों होए,
जितनी देर मन नू मैल लगी बकारां दी विशियां दी ते पापां दी, किवें तेरा जिहड़ा ये तन सुचा होवेगा। कदे मन दी मैल लाही तो बिना शरीर पवित्र नहीं हो सकदा।
साच मिलाए पावे पत सोए,
जेडे सच्चे परमात्मा दे नाम नाल मिल जांदे ने एक दिन वह नाम नामी दे विच मिला दिंदा, फिर वह पत इज्जत नूं पाउंदे ने, शोभा हुंदी उहनां गुरमुखां दी।
आचारा विचार शरीर,
इह जिहड़ा शरीर करते पुरख परमात्मा ने तैनूं दिता इहदे नाल श्रेष्ठ आचार चंगे करतब करिया कर, परोपकार दे काम करिया कर, ते परोपकार करके फिर आत्मा दी विचार शरीर दे अंदर ज्ञान वास्ते करिया कर।
आद जुगाद सहज मन तीरा,
जेड़ा सारियां दा आद मुढ़ स्वरूप है, जुगां दा भी मुढ़ मन्या है, सहज मन धीर उहदा ज्ञान प्राप्त कर, मन नूं धीरज प्राप्त हो जावेगा।
पल पंकज मह कूट उधारे,
उस वाहिगुरू दा कैसा ये बिरद है, एक खिन दे अंदर ही अपने पल नाम पलकां दा, पंकज नाम जेड़े कवलां वर्गे नेत्रां दी जदों दृष्टि पाउंदा है, कृपा कटाख अवलोकन कीनो दास का दुख विचार विदारियो, एक खिन दे अंदर ही करोड़ां जीवां दा उधार कीता ते अज भी सतगुरु जी कर रहे हन।
कर कृपा गुर मेल प्यारे,
हे मेरे मालक करते पुरख वाहिगुरु जी ऐसी साडे ते कृपा करो, दीन दयाल गुरु ग्रंथ साहिब महाराज प्यारे गुरां नाल मैनू मेल देना करो।
किसे आगे प्रभु तुद सलाही,
हे प्रभु व्यापक स्वरूप परमात्मा मैं किदे अगे जाके तुहाडी सलाही सलोता करां, तुहाडे वर्गा कोई दिसदा नहीं दूसरा।
तुद बिन दूजा मैं को नाही,
मेरे ताई तां इको एक तुसी हो, किस ही कोई कोए मंज निमाणी, एक तू क्यों ना मरीजा रोए, जान लग चेतना आवही। किसे दा कोई दुनिया विच किसे दा कोई है, मेरा ते निमाणी दा परमात्मा तू आप ही आसरा है।
जो तुद पावे त्यों राखुर जाए,
मैं आप दे अगे कोई हठ नहीं करदा, मेरा कोई जोर बल नहीं तुहाडे अगे चल सकदा, मेरी तां अरदास है ज्यों तुद भावै जिवें तैनूं पाउंदा प्यारा लगदा त्यों राख रजाई, रजा विच चलाउण वाले परमात्मा मैनूं रख लैणा करो।
नानक सहज पाए गुण गाए,
शब्द दी संपूर्णता करदिआं अंतली पंक्ती विच बचन कीते ने नानक सहज पाए गुण गाए, मेरे अंदर परमात्मा गुणा नूं गाउण दा जिहड़ा चाह पैदा कर दिओ, मैं तेरे इन्ने गुण गावां मेरे अंदर सहज ज्ञान दा भाए प्रकाश हो जावे, ਸਾਰਿਆਂ ਅੰਦਰ ਇੱਕ ਆਪ ਦਾ ਜਲਵਾ ਦੇਖਾਂ, ਆਪ ਦਾ ਨੂਰ ਹੀ ਦੇਖਣ ਵਾਸਤੇ ਮੈਨੂੰ ਮਿਲਣਾ ਕਰੇ, ਇਹ ਮੇਰੇ ਦਾਸ ਉੱਪਰ ਰਹਿਮਤ ਕਰੋ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਨੇ ਬੜੇ ਸੁੰਦਰ ਇਹ ਪਾਵਨ ਜੋ ਬਚਨ ਸਾਨੂੰ ਬਖਸ਼ਿਸ਼ ਕੀਤੇ ਹਨ, ਆਪ ਹੀ ਸਤਿਗੁਰੂ ਜੀ ਇੰਨੀ ਕੁ ਕਿਰਪਾ ਰਹਿਮਤ ਕਰ ਦੇਣ। ਇਹ ਪਾਵਨ ਸੁੰਦਰ ਸ਼ਬਦ ਦਾ ਜਿੰਨਾ ਵੀ ਸਿਧਾਂਤ ਹੈ ਹੁਕਮਨਾਮੇ ਦਾ, ਸਾਡੇ ਸਭਨਾਂ ਦੇ ਦਿਲਾਂ ਵਿੱਚ ਸਮਾ ਜਾਵੇ, ਜਿਸ ਕਰਕੇ ਲੋਕ ਸੁਖੀਏ ਅਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਤੁਸ਼ ਜਹੀ ਬੁੱਧੀ ਹੋਣ ਸਦਕਾ, ਅਨੇਕਾਂ ਹੀ ਪ੍ਰਕਾਰ ਦੀਆਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ, ਆਓ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ।
ਕਿਸ ਆਗੈ ਪ੍ਰਭ ਤੁਧ ਸਾਲਾਹੀ, ਤੁਧ ਬਿਨ ਦੂਜਾ ਮੈਂ ਕੋ ਨਾਹੀ,
ਜਿਉਂ ਤੁਧ ਭਾਵੈ ਤਿਉਂ ਰਾਖ ਰਜਾਈ, ਨਾਨਕ ਸਹਿਜ ਪਾਈ ਗੁਣ ਗਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।